ਉਸਲੇ ਉਸਨੇ ਧਰੋਹ ਕੀਤਾ, ਆਪਣੀਆਂ ਫੌਜਾਂ ਨੂੰ ਨਸਣ ਦਾ ਹੁਕਮ ਦੇ ਦਿੱਤਾ। ਅੰਗਰੇਜ਼ਾਂ ਨੇ ਵਕਤ ਸੰਭਾਲਿਆ, ਫਿਰ ਅੱਗੇ ਵਧੇ। ਜਿਸ ਵੇਲੇ ਸਿੱਖਾਂ ਦੀ ਬੁਰੀ ਹਾਲਤ ਹੁੰਦੀ ਵੇਖੀ ਤਾਂ ਉਹ 13,000 ਸਿੱਖ ਜੋ ਪਿੱਛੇ ਖਲੋਤਾ ਸੀ, ਬਿਨਾਂ ਆਪਣੇ ਲੀਡਰ ਦੇ ਹੁਕਮ ਦੇ ਉਹ ਨਾਰੇ ਮਾਰ ਕੇ ਮੈਦਾਨ ਵਿੱਚ ਚਲਿਆ ਗਿਆ। ਮੁੜ ਕੇ ਲਾਤੇਜ ਸਿੰਘ ਵੀ ਪਿੱਛੇ ਆਇਆ ਔਰ ਆਪਣੀਆਂ ਝੂਠੀਆਂ ਚਾਲਾਂ ਨਾਲ ਕਿਸੇ ਨੂੰ ਕਿਸੇ ਪਾਸੇ ਖਿਲਾਰ ਕੇ ਲੜਾਈ ਕਰਾਉਣ ਲੱਗਾ। ਨਵੀਂ ਫੌਜ ਆਉਣ ਦੇ ਕਾਰਨ ਪੂਰੀ ਤਰ੍ਹਾਂ ਫੇਰੂ ਸ਼ਹਿਰ ਦੇ ਮੈਦਾਨ ਵਿੱਚ ਸਾਰੇ ਦੇ ਸਾਰੇ ਮੋਰਚੇ ਛੱਡ ਕੇ ਅੰਗਰੇਜ਼ ਕੰਮ ਦੇ ਕੇ ਨੱਸ ਉੱਠੇ। ਉਸ ਵੇਲੇ ਤੇਜ ਸਿੰਘ ਨੇ ਧਰੋਹ ਕੀਤਾ, ਆਪਣੀਆਂ ਫੌਜਾਂ ਨੂੰ ਨਸਣ ਦਾ ਹੁਕਮ ਦੇ ਦਿੱਤਾ ਕਿ ਦੂਜੇ ਪਾਸੇ ਵੈਰੀ ਨੇ ਹਮਲਾ ਕਰ ਦਿੱਤਾ, ਜਾਨ ਬਚਾ ਕੇ ਨੱਸ ਜਾਓ, ਜਿਸ ਪਾਸੇ ਕਿਸੇ ਦੇ ਧਿਆਨ ਹੁੰਦਾ ਹੈ ਰਸਤਾ ਮਿਲਦਾ ਹੈ। ਲੜਾਈ ਵਿੱਚ ਸਿਪਾਹੀ ਨਹੀਂ ਜਾਣਦਾ ਕਿ ਉਹਦੇ ਪਿੱਛੇ ਕੀ ਵਾਪਰ ਰਹੀ, ਲੜਾਉਣ ਵਾਲਾ ਜਾਣਦਾ ਹੈ ਕਿ ਆਪਣੀ ਕੌਮ ਨੂੰ ਲੜਾਉਣਾ ਕਿਵੇਂ। ਬਸ ਸਾਡੇ ਲੀਡਰ ਸਾਡੀ ਕੌਮ ਨੂੰ ਮਰਵਾਉਣ ਵਾਸਤੇ ਤਿਆਰ ਸੀ। ਅਨੋਖੀ ਲੜਾਈ ਸੀ ਫੇਰੂ ਸ਼ਹਿਰ ਦੀ, ਜਿਹਦੀ ਬਾਬਤ ਅੰਗਰੇਜ਼ ਮੁਰਖਾਂ ਨੇ ਲਿਖਿਆ ਹੈ, ਇਸ ਤੋਂ ਪਹਿਲਾਂ ਜਿੰਨੀਆਂ ਹਿੰਦੁਸਤਾਨ ਵਿੱਚ ਲੜਾਈਆਂ ਲੜੀਆਂ ਗਈਆਂ ਨੇ, ਫੇਰੂ ਸ਼ਹਿਰ ਦੀ ਲੜਾਈ ਸਭ ਤੋਂ ਭਿਆਨਕ ਸੀ ਸਾਡੇ ਵਾਸਤੇ। ਤੇ ਇੱਕ ਪਾਸੇ ਸਿੱਖ ਨੱਸੇ ਜਾ ਰਹੇ ਸੀ, ਇੱਕ ਪਾਸੇ ਅੰਗਰੇਜ਼ ਨੱਸੇ ਜਾ ਰਹੇ ਸੀ। ਮਹਾਰਾਜਾ ਫਰੀਦਕੋਟ ਦਾ ਵਡੇਰਾ ਸਰਦਾਰ ਪਹਾੜਾ ਸਿੰਘ ਅੰਗਰੇਜ਼ਾਂ ਦਾ ਦੋਸਤ ਸੀ, ਉਸਨੇ ਅੰਗਰੇਜ਼ਾਂ ਨੂੰ ਜਾ ਰੋਕਿਆ, ਤੁਸੀਂ ਕਿਉਂ ਨੱਸੇ ਜਾ ਰਹੇ ਹੋ, ਸਿੱਖ ਪਿੰਡ ਛੱਡ ਕੇ ਨੱਸ ਗਏ ਨੇ। ਖਾਲੀ ਮੋਰਚਿਆਂ ਤੇ ਕਬਜ਼ਾ ਕਰਕੇ ਅੰਗਰੇਜ਼ਾਂ ਨੇ ਫਤਿਹ ਦੀ ਤੋਪ ਚਲਾ ਦਿੱਤੀ। ਮੇਰਾ ਮਤਲਬ ਇਹ ਦੋਵੇਂ ਲੜਾਈਆਂ ਸਿੱਖ ਹਾਰੇ ਹਨ, ਪਰ ਆਪਣੇ ਲੀਡਰਾਂ ਦੇ ਕਾਰਨ, ਉਹਨਾਂ ਦੀ ਗੱਦਾਰੀ ਦਾ ਕਾਰਨ। ਇਸ ਵੇਲੇ ਜਿੰਦ ਕੌਰਾਂ ਨੂੰ ਖ਼ਬਰ ਪਹੁੰਚੀ, ਜਿੰਨਾ ਜਾਣਦੀ ਸੀ ਕਿ ਸਤਲੁਜ ਦੇ ਕੰਨਿਆਂ ਤੇ ਜੇ ਸਿੱਖ ਹਾਰ ਗਏ, ਮੇਰੇ ਪੁੱਤਰ ਦੀ ਤਬਾਹੀ ਹੋਏਗੀ, ਕੋਈ ਸ਼ਕਤੀ ਰੋਕ ਨਹੀਂ ਸਕੇ। ਇਸ ਵਾਸਤੇ ਚੁਫੇਰੇ ਝਾਤੀ ਮਾਰੀ, ਇੱਕ ਬੁੱਢਾ ਜਰਨੈਲ ਸਰਦਾਰ ਸ਼ਾਮ ਸਿੰਘ ਨਜ਼ਰੀ ਆਇਆ, ਜਿੱਥੇ ਨਜ਼ਰ ਟਿਕੀ ਹੈ ਜਿੰਦਾਂ ਦੀ। ਮਹਾਰਾਜ ਜਿੰਦ ਕੌਰਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਚਿੱਠੀ ਲਿਖੀ, ਅੱਗੇ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਹੀ ਕਿ ਚਿੱਤ ਵਿੱਚ ਤਾਰ ਸਿੰਘਾ, ਦੋਵੇਂ ਜੰਗ ਮੁਦਗੀ ਫੇਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ, ਕਾਹਨੂੰ ਹਾਰਦੇ, ਕਿਉਂ ਮੇਣੇ ਜੱਗ ਦੇਂਦਾ, ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ, ਤੇਗ ਸਿੰਘਾਂ ਦੀ ਤਾਂ ਖੁੰਡੀ ਨਹੀਂ ਹੋ ਗਈ ਹੈ, ਪਰ ਆਪਣੇ ਹੋ ਗਏ ਗੱਦਾਰ ਸਿੰਘਾ। ਦੇਖ ਦਰੋਹੀ ਵਜ਼ੀਰ ਜਰਨੈਲ ਰਲ ਕੇ ਦੇਖ ਕੌਮ ਦਾ ਮੁੱਲ ਕੀ ਪਾ ਰਹੇ ਨੇ, ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾ, ਉਹ ਪੰਜਾਬ ਦੀ ਅਣਖ ਮਿਟਾ ਰਹੇ ਨੇ। ਹੁਣ ਵੀ ਚਮਕੀ ਨਾ ਜੇ ਸਿੰਘਾਂ ਤੇਗ ਤੇਰੀ, ਤਾਂ ਫਿਰ ਸਾਰੇ ਨਿਸ਼ਾਨ ਮਿਟਾਏ ਜਾ ਸਨ, ਤੇਰੇ ਲਾਡਲੇ ਕੌਰ ਦੀ ਹਿੱਕੋ ਤੇਕਰ ਨੂੰ ਗੈਰਾਂ ਦੇ ਝੰਡੇ ਝੁਲਾਏ ਜਾ ਸਨ, ਪੁੱਤ ਸ਼ੇਰੇ ਪੰਜਾਬ ਦੀ ਮਰੀ ਤਾਈ, ਉਹਦੇ ਪੈਰਾਂ ਵਿੱਚ ਫੁੱਲ ਰੁਲਾਏ ਜਾ ਸਨ, ਬਗਲੀ ਜੀ ਨੇ ਤਕਦੀਰ ਪੰਜਾਬ ਦੀ ਸੀ, ਉਹਦੀ ਆਤਮਾ ਨੂੰ ਤੀਰ ਲਾਏ ਜਾ ਸਨ। ਅਜੇ ਵੇੜਾ ਹੈ ਵਰ ਸੰਭਾਲ ਸਿੰਘਾ, ਰੁੜੀ ਜਾਨੀ ਪੰਜਾਬ ਦੀ ਸ਼ਾਨ ਰੱਖ ਲੈ, ਲੈਂਦੀ ਪਿੱਛੇ ਰਣਜੀਤ ਦੀ ਪੱਗ, ਮੈਨੂੰ ਮੋਏ ਮੁੱਤਰ ਦੀ ਮਿੱਤਰ ਦੀ ਯੋਧਿਆ ਆਣ ਰੱਖ ਲੈ। ਭਰੀ ਇਹ ਚਿੱਠੀ ਅੱਗੇ ਲੱਗ ਗਈ ਸਰਦਾਰ ਸ਼ਾਮ ਸਿੰਘ ਨੂੰ, ਕੋਈ ਮਰਦ ਨੇ ਤਲਵਾਰ ਪਹੁੰਚਿਆ ਆਪਣੀ ਛਾਉਣੀ ਵਿੱਚ, ਆਪਣੀ ਮੁੱਠੀ ਪਰ ਸਿਪਾਹੀਆਂ ਨੂੰ ਨਲਕਾਰ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਕਿਉਂ ਕਹਿੰਦਾ ਵਾ। ਬੜੀ ਤਰੱਦਦ ਨਾਲ ਬੜੀ ਹਿੰਮਤ ਨਾਲ ਬੜੀ ਸੋਝੀ ਨਾਲ ਵਿਗਾੜਿਆ ਜਾਇਆ ਕਰਦੇ। ਸੋ ਜਿਹੜੀਆਂ ਗਲਤੀਆਂ ਉਸ ਵੇਲੇ ਲਾਲ ਸਿੰਘ ਪੰਡਿਤ, ਤੇਗ ਸਿੰਘ ਪੰਡਿਤ ਔਰ ਗੁਲਾਬ ਸਿੰਘ ਡੋਗਰਾ ਆਪ ਕਰਦੇ ਸਨ, ਉਹ ਇਲਜ਼ਾਮ ਦੂਜਿਆਂ ਦੇ ਸਿਰ ਮਲਿਆ ਕਰਦੇ ਸਨ। ਇਹ ਤਾਂ ਕਈ ਇਤਿਹਾਸ ਤੋਂ ਅਣਜਾਣ ਸੱਜਣ ਕਈ ਜਾ ਰਹੇ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ, ਮੈਂ ਖਾਲਸਾ ਫੌਜਾਂ ਨੂੰ ਤੁਹਾਡੇ ਨਾਲ ਲੜਨ ਵਾਸਤੇ ਭੇਜ ਰਹੀ ਹਾਂ, ਪਿੱਛੋਂ ਦਾਰੂ ਸਿੱਕਾ ਬੰਦ ਕਰ ਦਿਆਂਗੀ, ਮੈਂ ਭਰਾ ਦਾ ਬਦਲਾ ਲੈਣਾ, ਇਹ ਜਿਉਂਦੇ ਨਾ ਪਰਤਣ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਇੱਕ ਸੁਭਾਵਿਕ ਗੱਲ ਕਹਿਣਾ ਚਾਹੁੰਦਾ ਬਈ, ਕੋਈ ਮਾਂ ਹੈ ਸੰਸਾਰ ਵਿੱਚ ਜੋ ਮਰੇ ਹੋਏ ਭਰਾ ਦਾ ਬਦਲਾ ਲੈਣ ਵਾਸਤੇ ਆਪਣੇ ਇੱਕੋ ਇੱਕ ਪੁੱਤਰ ਦੀ ਗਰਦਨ ਤੋਂ ਛੁਰੀ ਚਲਾਉਣ ਵਾਸਤੇ ਤਿਆਰ ਹੋ ਜਾਏ? ਮਰੇ ਹੋਏ ਭਰਾ ਦਾ ਬਦਲਾ ਲੈਣ ਵਾਸਤੇ ਦਲੀਪ ਸਿੰਘ ਨੂੰ ਮਾਰਨਾ ਚਾਹੁੰਦੀ ਸੀ ਜਿੰਨਾ? ਇਹਦੇ ਉਲਟ ਮੈਂ ਪਹਿਲਾਂ ਦੱਸਿਆ, ਮੈਗਰੇਕਰ ਮੰਦਰ ਜਿੰਨਾ ਲੜਾਈ ਦੇ ਖਿਲਾਫ ਤੇ ਚਿੱਠੀਆਂ ਉਸਨੇ ਕਦੋਂ ਲਿਖੀ? ਚਿੱਠੀਆਂ ਲਿਖਣ ਵਾਲੇ ਨੇ ਪੰਡਿਤ ਲਾਲ ਸਿੰਘ ਰੁਤੇਜ ਸਿੰਘ। ਹਾਰਡਿੰਗ ਨਾਲ ਇਸ ਲੜਾਈ ਤੋਂ ਪਹਿਲਾਂ ਗੁਪਤ ਸਮਝੌਤਾ ਰਾਜਾ ਗੁਲਾਬ ਸਿੰਘ ਨੇ ਧਿਆਨ ਸਿੰਘ ਦੇ ਵੱਡੇ ਭਰਾ ਨੇ ਕੀਤੇ ਕਿ ਸਿੱਖਾਂ ਨੂੰ ਹਰਾਉਣ ਵਿੱਚ ਮੈਂ ਤੇਰੀ ਮਦਦ ਕਰਦਾ, ਮੇਰੇ ਨਾਲ ਸੌਦਾ ਕਰ। ਇਸ ਲੜਾਈ ਆਖਰੀ ਲੜਾਈ ਸਤਲੁਜ ਦੇ ਕੰਨੇ ਤੇ 10 ਫਰਵਰੀ 1846 ਨੂੰ ਸਬਰਾਵਾਂ ਦੇ ਮੈਦਾਨ ਵਿੱਚ ਹੋਈ। ਉਹ ਤੋਂ 3 ਦਿਨ ਪਹਿਲਾਂ ਭਾਵ 7 ਫਰਵਰੀ ਨੂੰ ਲਾਲ ਸਿੰਘ ਨੇ ਇੱਕ ਚਿੱਠੀ ਅੰਗਰੇਜ਼ਾਂ ਦੇ ਪੋਲੀਟੀਕਲ ਏਜੰਟ ਨੂੰ ਲਿਖੀ, ਜਿਹਦੇ ਵਿੱਚ ਆਪਣੇ ਮੋਰਚੇ ਦਾ ਨਕਸ਼ਾ ਦਿੱਤਾ ਔਰ ਨਾਲ ਲਿਖਿਆ ਹੈ, ਅਸਾਂ ਆਪਣੇ ਮੋਰਚੇ ਦੀ ਦੱਖਣੀ ਬਾਈ ਜਾਣ ਬੁੱਝ ਕੇ ਕਮਜ਼ੋਰ ਰੱਖੀ, ਜੇ ਤੁਸੀਂ ਇੱਥੇ ਹਮਲਾ ਕਰੋ, ਸਾਡੇ ਦਾਰੂ ਸਿੱਕਾ ਜੋ ਇੱਥੇ ਪਿਆ ਉਸਨੂੰ ਅੱਗ ਲਾ ਦਿਓ ਤਾਂ ਖਾਲਸਾ ਫੌਜਾਂ ਖਿੱਲਰ ਜਾਣਗੀਆਂ ਔਰ ਤੁਸੀਂ ਜਿੱਤ ਜਾਓਗੇ, ਯਕੀਨ ਅਸੀਂ ਹਾਰ ਜਾਵਾਂਗੇ। ਦੂਜੀ ਗੱਲ ਉਹ ਲਿਖਦਾ ਕਿ ਸਾਰੇ ਦੇ ਸਾਰੇ ਜਰਨੈਲ ਤੁਹਾਡਾ ਹਮਲਾ ਹੁੰਦੇ ਆ ਪਿੰਡ ਛੱਡ ਕੇ ਨਿਕਲ ਜਾਣਗੇ, ਤੇਗ ਸਿੰਘ ਦੇ ਹੱਥ ਵਿੱਚ ਰਸਾਲਾ ਹੈ, ਉਸਨੇ ਥਾਂ ਥਾਂ ਖਿਲਾਰ ਦਿੱਤਾ, ਮੇਰੇ ਵਾਂਗੂ ਕੀਤੇ ਵਾਅਦੇ ਤੇ ਪੂਰਾ ਉਤਰੇਗਾ, ਤੁਹਾਡੇ ਵਾਸਤੇ ਖਤਰੇ ਦੀ ਕੋਈ ਗੱਲ ਨਹੀਂ। ਜੇ ਲੜਾਈ ਇਸ ਹਾਲ ਵਿੱਚ ਲੜੀ ਜਾਏ ਉਸਨੂੰ ਬਚਾਅ ਕੌਣ ਸਕਦਾ? ਅੰਗਰੇਜ਼ ਨੇ ਦੱਸੇ ਥਾਂ ਤੇ ਹਮਲਾ ਕੀਤਾ, ਜਿਹੜੀ ਮਿਤੀ 4 ਮੁਤਾਬਕ ਲਾਲ ਸਿੰਘ ਔਰ ਉਹਦੇ ਸਾਥੀ ਸਾਰੇ ਜਰਨੈਲ ਮੈਦਾਨ ਛੱਡ ਕੇ ਨੱਸ ਗਏ, ਸਿੱਖਾਂ ਦਾ ਮੋਰਚਾ ਟੁੱਟ ਗਿਆ, ਅੰਗਰੇਜ਼ ਸਿੱਖਾਂ ਦੇ ਮੋਰਚੇ ਵਿੱਚ ਦਾਖਲ ਹੋ ਗਏ। ਪਿੱਛੋਂ ਲਾਲ ਤੇਗ ਸਿੰਘ ਦੇ ਹੱਥ ਵਿੱਚ ਹੈ ਸਿੱਖਾਂ ਦਾ ਦਾਰੂ ਸਿੱਕੇ ਦਾ ਸਪਲਾਈ ਦਾ ਮਹਿਕਮਾ, ਦਰਿਆਓ ਤੇ ਪੁਲ ਬੱਧਾ ਬੇੜੀਆਂ ਜਿਸ ਰਾਹੀਂ ਸਪਲਾਈ ਹੋ ਰਹੀ। ਜਿਸ ਵੇਲੇ ਤੇਗ ਸਿੰਘ ਦੀਆਂ ਭੇਜੀਆਂ ਹੋਈਆਂ ਨਵੀਆਂ ਪੇਟੀਆਂ ਸਿੱਖਾਂ ਨੇ ਬਰੂਦ ਦੀਆਂ ਖੋਲੀਆਂ, ਉਹਨਾਂ ਵਿੱਚ ਸਰਾਂ ਔਰ ਰੇਤ ਭਰੀ ਹੋਈ ਸੀ। ਹੈਨਰੀ ਲਾਰੈਂਸ ਪਹਿਲਾ ਰੈਜੀਡੈਂਟ ਬਣਿਆ ਪੰਜਾਬ ਦਾ, ਉਸਨੇ ਕਲਕੱਤਾ ਰਿਵਿਊ ਵਿੱਚ ਕੁਝ ਆਰਟੀਕਲ ਲਿਖੇ ਸਨ, ਉਹਨਾਂ ਚੋਂ ਸਾਫ਼ ਸ਼ਬਦਾਂ ਚ ਮੰਨਦਾ ਹੈ ਕਿ ਸਿੱਖਾਂ ਦੇ ਦਾਰੂ ਸਿੱਕੇ ਨੂੰ ਬਰਬਾਦ ਕਰਨ ਵਾਲਾ ਪੰਡਿਤ ਤੇਗ ਸਿੰਘ ਸੀ, ਜਿੰਦਾ ਨਹੀਂ ਸੀ ਸਰੋਂ ਦੀਆਂ ਬੋਰੀਆਂ ਭੇਜਣ ਵਾਲਾ ਪੰਡਿਤ ਤੇਗ ਸਿੰਘ ਸੀ। ਸਿੱਖਾਂ ਨੇ ਖੋਲੀਆਂ ਪੇਟੀਆਂ, ਦਾਰੂ ਸਿੱਕੇ ਦੀ ਥਾਂ ਰੇਤ ਔਰ ਸਰੋਂ ਭਰੀ। ਉਹਨਾਂ ਕੋਲ ਛੋਟੀਆਂ ਤੋਪਾਂ ਹੈ, ਬੰਦੂਕਾਂ ਹੈ, ਪਰ ਦਾਰੂ ਸਿੱਕਾ ਕੋਈ ਨਹੀਂ ਦੇਖ। ਇਸ ਵੇਲੇ ਲੀਡਰ ਸਾਰੇ ਉਰਾਰ ਟੱਪ ਆਏ, ਬੇੜੀਆਂ ਦੋ ਰੋੜ ਕੇ ਪੁਲ ਤੋੜ ਦਿੱਤਾ ਗਿਆ ਤਾਂ ਕਿ ਸਿੱਖ ਜਿਉਂਦੇ ਵਾਪਸ ਨਾ ਆ ਜਾਣ। ਇਸ ਹਾਲਤ ਵਿੱਚ ਇਸ ਵੇਲੇ ਅੰਗਰੇਜ਼ ਦੀ ਸੰਗੀਨ ਗੋਲੀ ਦੇ ਸਾਹਮਣੇ ਸਿੱਖ ਕੇਵਲ ਤਲਵਾਰ ਨਾਲ ਟਾਕਰਾ ਕਰ ਰਿਹਾ ਸੀ। ਉਦੋਂ ਸਰਦਾਰ ਸ਼ਾਮ ਸਿੰਘ ਸਬਰਾਵਾਂ ਦੇ ਮੈਦਾਨ ਵਿੱਚ ਪਹੁੰਚਿਆ। ਬੁੱਢਾ ਜਰਨੈਲ ਸਰਦਾਰ ਸ਼ਾਮ ਸਿੰਘ सफेद पोशाक पहनी हुई, सफेद घोड़े से सवार है, सफेद लंबा दाड़ा है। वेके मैदान की हालत साथियों को कहने लगा, असी हार गए हो, कोई शक्ति साड़ी इस हार नूं जित विच नहीं बदल सकती। इस वास्ते तुहानूं कुछ कहण दी थां मैं अपने दिल नाल दो गल्लां करना चाहुंदा। सफेद दाड़ा अपना फड़ के हथ नाल अखां दे सामने करके कहिंदा, शाम सिंघा तेरी कौम हार गई, कल नूं दुश्मन जेतू दी हसीयत विच तेरे देश विच पैर धरेगा ता चिट्टी दाड़ी अंग्रेज दे बूट झाड़न वास्ते लैके हाथ रखेगा। याद रखे, मर्दां दे सिर धर तों वक्खरे होके दुश्मन के घोड़िया के सुमा थले कुजले जाया करते, मर ज्योदे जी मैरी के गोडिया से नहीं चुकया कर। यह गल कह के मर्द ने तू के तलवार अंग्रेजा की पलटन नंबर 50 से शेर भाई हल्ला इं बोल दिता। बड़िया सुंदर गई है, कहिंदा, शाम सिंह सरदार अटारी वाले, मन शस्त्री जोड़ विछोड़ सुटे, शाम हुमदा सिंघा ने गोरिया दे वांग निभुआ लहू नचोड़ सुटे। मर अफसोस वो मर्दूपना किसी कम ना आया, क्योंकि घर दे पेटियां ने सोने की लंका साड़ के पहले सुहा कर दी। सिखां दे हारन दा कारण ਇੱਕ ਪੰਕਤੀ ਵਿੱਚ ਕਿੰਨੇ ਸੁੰਦਰ ਢੰਗ ਨਾਲ ਸ਼ਾਹ ਮੁਹੰਮਦ ਕਹਿ ਗਿਆ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਸ਼ਾਹ ਮੁਹੰਮਦ ਦੇ ਦਿਲ ਵਿੱਚ ਕੌਮ ਦਾ ਦਰਦ ਹੈ, ਮੁਸਲਮਾਨ ਹੈ, ਮਗਰ ਦੇਸ਼ ਦਾ ਪਿਆਰ ਹੈ, ਕੌਮ ਦਾ ਦਰਦ ਹੈ। ਮਗਰ ਬਹੁਤਾ ਵਿਦਵਾਨ ਨਹੀਂ, ਇਸ ਵਾਸਤੇ ਉਦੋਂ ਦੀਆਂ ਖਿਲਾਰੀਆਂ ਹੋਈਆਂ, ਫੈਲਾਈਆਂ ਹੋਈਆਂ ਅਫਵਾਹਾਂ ਦਾ ਸ਼ਿਕਾਰ ਹੋਇਆ, ਕਈ ਗੱਲਾਂ ਗਲਤ ਲੈ ਕੇ ਆਏ ਇਤਿਹਾਸਕ ਤੌਰ ਉੱਤੇ। ਖੈਰ, ਸਰਦਾਰ ਸ਼ਾਮ ਸਿੰਘ ਦਾ ਸ਼ਹੀਦ ਹੋਣਾ ਸੀ, ਖਾਲਸਾ ਫੌਜਾਂ ਸੁਬਰਾਮਾਂ ਵਿੱਚ ਪੂਰੀ ਤਰ੍ਹਾਂ ਹਾਰ ਗਈ। ਅਗਲੇ ਦਿਨ ਅੰਗਰੇਜ਼ਾਂ ਨੇ ਦਰਿਆ ਪਾਰ ਕੀਤਾ, 20 ਫਰਵਰੀ ਵਾਲੇ ਦਿਨ ਲਾਹੌਰ ਤੇ ਆਣ ਕੇ ਕਬਜ਼ਾ ਕਰ ਲਿਆ। 9 ਮਾਰਚ ਨੂੰ ਲਾਹੌਰ ਦਰਬਾਰ ਦੀ ਅੰਗਰੇਜ਼ਾਂ ਨਾਲ ਪਹਿਲੀ ਸੁਲਾਹ ਹੋਈ। ਸਤਲੁਜ ਤੋਂ ਪਾਰ ਜਿੰਨੇ ਇਲਾਕੇ ਸਨ ਚੜ੍ਹਦੇ ਅੰਗਰੇਜ਼ਾਂ ਨੇ ਜ਼ਬਤ ਕਰ ਲਏ, ਸਾਰਾ ਦੁਆਬਾ ਜਲੰਧਰ ਅੰਗਰੇਜ਼ਾਂ ਨੇ ਲੈ ਲਿਆ। 1.5 ਕਰੋੜ ਇਸ ਤੋਂ ਵੱਖਰਾ ਲਾਹੌਰ ਦਰਬਾਰ ਦੇ ਸਿਰ ਹਰਜਾਨਾ ਪਾ ਦਿੱਤਾ। ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਸੁਰਗਵਾਸ ਹੋਏ ਸਨ, 9 ਕਰੋੜ ਰੁਪਇਆ ਖਜ਼ਾਨੇ ਵਿੱਚ ਛੱਡ ਕੇ ਗਏ ਸਨ। ਮਗਰ ਇਸ ਵੇਲੇ ਤੱਕ ਪਹੁੰਚਦੇ ਆ ਖਜ਼ਾਨੇ ਵਿੱਚ ਇੱਕ ਪੈਸਾ ਵੀ ਬਾਕੀ ਨਹੀਂ ਸੀ, ਤਾਂ 50 ਲੱਖ ਨਾਮਵਰ ਸਿੱਖ ਸਰਦਾਰਾਂ ਨੇ, ਖਾਸ ਕਰਕੇ ਅਟਾਰੀ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ। 1 ਕਰੋੜ ਦੇ ਬਦਲੇ ਅੰਗਰੇਜ਼ਾਂ ਨੇ ਇਲਾਕਾ ਕਸ਼ਮੀਰ ਸਿੱਖਾਂ ਤੋਂ ਲੈ ਲਿਆ। ਗੁਲਾਬ ਸਿੰਘ ਨੇ, ਕਿਉਂਕਿ ਅੰਗਰੇਜ਼ ਦੀ ਮਦਦ ਕੀਤੀ ਸੀ ਤੇ ਨਾਲ ਧਮਕੀ ਦਿੱਤੀ ਲਾਰਡ ਹਾਰਡਿੰਗ ਨੂੰ ਕਿ ਜੇ ਮੈਂ ਅਜੇ ਵੀ ਸਿੱਖਾਂ ਨੂੰ ਲੜਾਉਣਾ ਚਾਹਾਂ, 20,000 ਸਿੱਖ ਅੰਮ੍ਰਿਤਸਰ ਵਿੱਚ ਬੈਠਾ, ਕਿਸੇ ਨੂੰ ਇੱਕ ਲੀਡਰ ਦੀ ਸਿਰਫ ਲੋੜ, ਔਰ ਸਾਰੇ ਪੰਜਾਬ ਦੇ ਕਿਲੇ ਸਿੱਖਾਂ ਦੇ ਕਬਜ਼ੇ ਵਿੱਚ ਹਨ, ਸੌਦਾ ਮਹਿੰਗਾ ਪਵੇਗਾ। ਇਸ ਵਾਸਤੇ ਲਾਰਡ ਹਾਰਡਿੰਗ ਨੇ 75 ਲੱਖ ਲੈ ਕੇ ਸਾਰਾ ਜੰਮੂ ਔਰ ਕਸ਼ਮੀਰ ਦਾ ਇਲਾਕਾ ਗੁਲਾਬ ਸਿੰਘ ਨੂੰ ਦੇ ਕੇ ਵੱਖਰਾ ਖੁਦ ਮੁਖਤਿਆਰ ਮਹਾਰਾਜਾ ਮੰਨ ਲਿਆ। ਕਿਸਦੀ ਔਲਾਦ ਸਨ 47 ਤੱਕ ਕਸ਼ਮੀਰ ਤੇ ਰਾਜ ਕਰਦੀ ਆਈ। ਇੰਨਾ ਥਰੂ ਕਰਕੇ ਕੌਮ ਨਾਲ ਲਾਲ ਸਿੰਘ ਪੰਜਾਬ ਦਾ ਵਜ਼ੀਰ ਬਣਿਆ ਤੇ ਸਭ ਤੋਂ 11 ਮਹੀਨੇ ਵਜ਼ਾਰਤ ਮਾਨਣੀ ਮਿਲੀ। ਗੁਲਾਬ ਸਿੰਘ ਦਾ ਵਿਰੋਧ ਕਰਨ ਦੇ ਕਾਰਨ ਅੰਗਰੇਜ਼ਾਂ ਨੇ ਲਾਲ ਸਿੰਘ ਨੂੰ ਵਜ਼ਾਰਤ ਤੋਂ ਲਹਾਇਆ, ਬਨਾਰਸ ਵਿੱਚ ਲੈ ਜਾ ਕੇ ਕੈਦ ਕਰ ਲਿਆ, ਕਿਸੇ ਅੰਗਰੇਜ਼ ਦੀ ਕੈਦ ਵਿੱਚ ਹੀ ਮਰ ਗਏ। ਲਾਲ ਸਿੰਘ ਦੇ ਬਾਅਦ ਪੰਡਿਤ ਤੇਜ ਸਿੰਘ ਬਰਸਰ ਇਕਤਦਾਰ ਆਇਆ, ਉਹ ਅੰਗਰੇਜ਼ ਦਾ ਉਸ ਤੋਂ ਵੀ ਵੱਡਾ ਝੋਲੀ ਚੁੱਕ ਸੀ। ਸੋ ਉਸਨੇ ਪਰੋਵਾਲ ਦਾ ਅਹਿਦਨਾਮਾ ਅੰਗਰੇਜ਼ਾਂ ਨਾਲ ਕਰ ਲਿਆ। ਜਿਨ੍ਹਾਂ ਬੇਸ਼ਤੀ ਦਾ ਅਹਿਦਨਾਮਾ ਸਿੱਖ ਲੀਡਰਾਂ ਨੇ ਇਹ ਕੀਤਾ ਹੈ, ਕੋਈ ਦੁਨੀਆਂ ਦੀ ਮਰੀ ਹੋਈ ਕੌਮ ਵੀ ਕਦੇ ਨਹੀਂ ਕਰਿਆ ਕਰਦੀ। ਇਹਦੀਆਂ ਮੋਟੀਆਂ ਮੋਟੀਆਂ ਸ਼ਰਤਾਂ ਸਨ, ਜਿੰਨਾ ਚਿਰ ਦਲੀਪ ਸਿੰਘ 16 ਸਾਲ ਦਾ ਨਹੀਂ ਹੋ ਜਾਂਦਾ ਉਹਨਾਂ ਚਿਰ ਪੰਜਾਬ ਦਾ ਰਾਜ ਬਤੌਰੇ ਅਮਾਨਤ ਅੰਗਰੇਜ਼ਾਂ ਦੇ ਹਵਾਲੇ, ਮਹਾਰਾਜਾ ਉਹਨਾਂ ਦੇ ਤਹਿਤ ਬਹਸੀਅਤ ਵਾਰਡ ਦੇ ਰਹੇਗਾ, ਅੰਗਰੇਜ਼ਾਂ ਦਾ ਇੱਕ ਆਲਾ ਅਫਸਰ ਰੈਜੀਡੈਂਟ ਲਾਹੌਰ ਵਿੱਚ ਰਹੇਗਾ, ਜਿਹੜਾ ਕੇਵਲ ਗਵਰਨਰ ਜਨਰਲ ਦੇ ਮਾਤਹਿਤ ਹੋਵੇਗਾ, ਰਾਜ ਦੇ ਹਰ ਮਹਿਕਮੇ ਚ ਉਸ ਨੂੰ ਮੁਕੰਮਲ ਔਰ ਖੁੱਲੇ ਅਖਤਿਆਰ ਹੋਣਗੇ। ਮਹਾਰਾਣੀ ਜਿੰਦਾਂ ਨੂੰ 1.5 ਲੱਖ ਸਾਲ ਦੀ ਪੈਨਸ਼ਨ ਦੇ ਕੇ ਰਾਜਭਾਗ ਤੋਂ ਵੱਖਰਿਆਂ ਕਰ ਦਿੱਤਾ। ਮੁਕਦੀ ਗੱਲ ਹੈ, ਪੰਜਾਬ ਅਮਲੀ ਤੌਰ ਤੇ ਅੰਗਰੇਜ਼ ਦੇ ਤਹਿਤ ਚਲਿਆ ਗਿਆ। ਕੁਝ ਲੋਕ ਲਾਰਡ ਹਾਰਡਿੰਗ ਦੀ ਬੜੀ ਵਡਿਆਈ ਕਰਦੇ ਕਿ ਉਹ ਬੜਾ ਇਨਸਾਫ ਵਾਲਾ ਔਰ ਰਹਿਮਦਿਲ ਆਦਮੀ ਸੀ। ਇੱਥੋਂ ਤੱਕ ਸਿੱਖਾਂ ਦੇ ਹਾਰਨ ਦੇ ਬਾਵਜੂਦ ਉਸਨੇ ਪੰਜਾਬ ਨੂੰ ਅੰਗਰੇਜ਼ੀ ਇਲਾਕੇ ਵਿੱਚ ਨਹੀਂ ਮਿਲਾਇਆ, ਜ਼ਬਤ ਨਹੀਂ ਕੀਤਾ। ਮਗਰ ਇਸ ਵਿੱਚ ਉਹਦੀ ਦਰਿਆ ਦਿਲੀ ਜਾਂ ਰਹਿਮਦਿਲੀ ਜਾਂ ਇਨਸਾਫ ਪਸੰਦੀ ਨਹੀਂ ਹੈ, ਉਹਦੀ ਕਮਜ਼ੋਰੀ ਹੈ। ਲਾਰਡ ਹਾਰਡਿੰਗ ਆਪ ਕਹਿੰਦਾ ਕਿ ਅਫਸੋਸ, ਅੜਕਦੇ ਕੰਢਿਆਂ ਉੱਤੇ ਝੰਡਾ ਕੱਢਣਾ ਮੇਰੀ ਕਿਸਮਤ ਵਿੱਚ ਨਹੀਂ ਸੀ। ਮਿਸਟਰ ਕਾਫ ਔਰ ਇੰਸ ਦੀ ਲਿਖੀ ਹੋਈ ਇਹਨਾਂ ਲੜਾਈਆਂ ਦੀ ਤਾਰੀਖ 10 ਵਾਰ ਪੜ੍ਹ ਕੇ ਦੇਖ ਲਵੋ। ਉਹ ਕਹਿੰਦਾ ਹੈ ਕਿ ਪੰਜਾਬ ਤੇ ਇਹ ਕਬਜ਼ਾ ਕਰਨ ਦਾ ਅਰਥ ਹੈ ਪੰਜਾਬ ਨੂੰ ਅਮਲੀ ਤੌਰ ਤੇ ਆਪਣੇ ਅਧੀਨ ਕਰਨਾ, ਅਮਨ ਕਾਇਮ ਕਰਨਾ। ਉਹ ਕਹਿੰਦਾ ਹੈ ਇੱਕ ਹਜ਼ਾਰ ਗੋਲਾ, 100 ਵੱਡੀ ਤੋਪ ਚਾਹੀਦੀ ਹੈ, ਉਸਦੇ ਮਗਰ 1-1 ਹਜ਼ਾਰ ਗੋਲਾ ਚਾਹੀਦਾ ਹੈ, ਪਰ ਮੇਰੇ ਕੋਲ ਇਸ ਵੇਲੇ 30 ਤੋਪਾਂ ਔਰ 1 ਦੇ ਮਗਰ 30 ਗੋਲੇ। ਜਿਹਦਾ ਮਤਲਬ ਹੈ ਕਿ ਲਾਰਡ ਹਾਰਡਿੰਗ ਵਿੱਚ ਹਿੰਮਤ ਨਹੀਂ ਸੀ ਕਿ ਪੰਜਾਬ ਨੂੰ ਜ਼ਬਤ ਕਰ ਲੈਂਦਾ, ਪੰਜਾਬ ਦੀ ਜ਼ਬਤੀ ਦਾ ਐਲਾਨ ਕਰ ਦਿੰਦਾ। ਤਾਂ ਜਿਹੜੀ ਦੂਸਰੀ ਸੈਕਿੰਡ ਸਿੱਖ ਵਾਰ ਹੋਈ ਹੈ ਉਹ ਉਸੇ ਵੇਲੇ ਹੋ ਜਾਂਦੀ, ਅੰਗਰੇਜ਼ਾਂ ਨੂੰ ਸਿਰ ਲੁਕਾਉਣ ਨੂੰ ਥਾਂ ਕਿਤੇ ਨਾ ਮਿਲੀ। ਔਰ ਦੂਰਦਰਸ਼ਤਾ ਹੈ ਲਾਰਡ ਹਾਰਡਿੰਗ ਦੀ। ਖੈਰ, ਉਸਨੇ ਜਾਣ ਲੱਗਿਆਂ ਲਾਰਡ ਡਲਹੌਜ਼ੀ ਨੂੰ ਕਿਹਾ 7 ਸਾਲ ਵਾਸਤੇ ਹੁਣ ਅੰਗਰੇਜ਼ਾਂ ਨੂੰ ਇੱਕ ਗੋਲੀ ਵੀ ਇੱਥੇ ਨਹੀਂ ਚਲਾਉਣੀ ਪਏਗੀ। ਮੈਂ ਡਲਹੌਜ਼ੀ ਦੇ ਜਾਣ ਨਾਲ ਗਵਰਨਰ ਜਨਰਲ ਬਣ ਕੇ ਡਲਹੌਜ਼ੀ ਚਲਿਆ ਗਿਆ। ਅੰਗਰੇਜ਼ਾਂ ਦੀ ਪਾਲਸੀ ਪੂਰੀ ਤਰ੍ਹਾਂ ਬਦਲ ਗਈ ਸੀ। ਹੈਨਰੀ ਲਾਰੈਂਸ ਦੀ ਜਗ੍ਹਾ ਪੰਜਾਬ ਦਾ ਰੈਜ਼ੀਡੈਂਟ ਫਰੈਡਰਿਕ ਕਰੀ ਚਲੇ ਜਾ ਗਏ। ਇਹਨਾਂ ਦਾ ਨਿਸ਼ਾਨਾ ਕੁਝ ਹੋਰ। ਪਹਿਲਾ ਆਰੰਭ ਇੱਥੋਂ ਕੀਤਾ ਗਿਆ ਕਿ ਅਗਲੇ ਸਾਲ ਕੁਝ ਆਪਣੇ ਚੋਲੀ ਚੁੱਕਾਂ ਨੂੰ ਈਸਟ ਇੰਡੀਆ ਕੰਪਨੀ ਨੇ ਖਿਤਾਬ ਦੇਣੇ ਚਾਹੇ। ਗਿੱਧੇ ਵਿੱਚ ਪੰਡਿਤ ਤੇਗ ਸਿੰਘ ਜੀ ਤੁਹਾਨੂੰ ਰਾਜੇ ਦਾ ਖਿਤਾਬ ਮਿਲਣਾ। ਸਿੱਖ ਦਰਬਾਰ ਵਿੱਚ ਰਿਵਾਜ ਸੀ ਕਿ ਸਰਦਾਰ ਨੂੰ ਰਾਜੇ ਦਾ ਖਿਤਾਬ ਦਿੱਤਾ ਜਾਂਦਾ ਸੀ, ਮਹਾਰਾਜਾ ਉਸਨੂੰ ਆਪ ਰਾਜ ਤਿਲਕ ਦਿਆ ਕਰਦਾ ਸੀ। ਮੈਂ ਰੋਜ਼ ਦਿਨ ਦਲੀਪ ਸਿੰਘ ਡੇਢ ਘੰਟਾ ਦਰਬਾਰ ਵਿੱਚ ਲੇਟ ਗਏ। ਗੱਲ ਹੈਨਰੀ ਲਾਰੈਂਸ ਨੇ ਕਿਹਾ ਕਿ ਇਸਨੂੰ ਰਾਜ ਤਿਲਕ ਦਿਓ, ਉਸਨੇ ਇਨਕਾਰ ਕਰ ਦਿੱਤਾ। ਤਾਂ ਲਿਖਦਾ ਹੈ ਹੈਨਰੀ ਲਾਰੈਂਸ, ਉਸਨੇ ਛੋਟੇ ਛੋਟੇ ਹੱਥ ਆਪਣੀ ਕੰਢ ਪਿੱਛੇ ਕਰ ਲਏ, ਪਿਛਾ ਸਿੰਘਾਸਨ ਨਾਲ ਠੋ ਲਾ ਲਈ, ਇਨਕਾਰ ਕਰ ਦਿੱਤਾ। ਇੱਕ ਪੰਡਿਤ ਕੋਲੋਂ ਤਿਲਕ ਦੀ ਰਸਮ ਪੂਰੀ ਕਰਵਾ ਕੇ ਉਸਨੂੰ ਰਾਜਾ ਬਣਾ ਦਿੱਤਾ ਗਿਆ। ਮਗਰ ਦਲੀਪ ਸਿੰਘ ਦੇ ਇਨਕਾਰ ਕਰਨ ਦਾ ਬਦਲਾ ਉਸਦੀ ਮਾਂ ਤੋਂ ਲਿਆ ਗਿਆ। ਉਸਨੂੰ ਉਸਦੀ ਪੈਨਸ਼ਨ ਘਟਾ ਕੇ 1.5 ਲੱਖ ਦੀ ਬਜਾਏ 48,000 ਸਾਲ ਕਰਕੇ ਸ਼ੇਖੂਪੁਰ ਦੇ ਕੈਦ ਵਿੱਚ ਸ਼ੇਖੂਪੁਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ। ਪਰੋਵਾਲ ਦੇ ਐਦਨਾਮੇ ਵਿੱਚ ਕੋਈ ਸ਼ਰਤ ਨਹੀਂ ਕਿਸ ਕਾਰਨ ਤਨਖਾਹ ਘਟਾਈ ਜਾ ਸਕੇ। ਮਗਰ ਡਾਢੇ ਔਰ ਤਕੜੇ ਦੇ ਵਿੱਚ ਇਨਸਾਫ਼ ਦਾ ਸਵਾਲ ਹੀ ਕਦ ਪੈਦਾ ਹੁੰਦਾ। ਮਹਾਰਾਣੀ ਜਿੰਦ ਕੌਰਾਂ ਨੇ ਸ਼ੇਖੂਪੁਰ ਜਾਣ ਲੱਗੇ, ਇੱਕ ਜਾਣ ਲੱਗੇ ਲਾਹੌਰ ਵਿੱਚ ਔਰ ਦੋ ਸ਼ੇਖੂਪੁਰ ਤੋਂ ਜਾ ਕੇ ਹੈਨਰੀ ਲਾਰੈਂਸ ਨੂੰ ਚਿੱਠੀਆਂ ਲਿਖੀਆਂ ਨੇ। ਜਿਨ੍ਹਾਂ ਦੇ ਸਹੀ ਸਹੀ ਅਨੁਵਾਦ ਨਹੀਂ, ਬਿਲਕੁਲ ਸਹੀ ਅੱਖਰ ਮੈਂ ਦੁਖੀਏ ਮਾਪੋ ਦੇ ਅਖੀਰ ਵਿੱਚ ਦਿੱਤੇ ਹਨ, ਜਿਹੜੀਆਂ ਪੜ੍ਹ ਕੇ ਪਤਾ ਲੱਗ ਸਕਦਾ ਹੈ ਕਿ ਜਿੰਨਾ ਅੰਗਰੇਜ਼ਾਂ ਦੀ ਕਿੰਨੀ ਵਿਰੋਧੀ ਸੀ ਤੇ ਉਸਨੂੰ ਕਹਿਣਾ ਕਿ ਉਸਨੇ ਇਹ ਲੜਾਈ ਕਰਵਾਈ ਹੈ ਕਿਤਨੀ ਹਨੇਰ ਦੀ ਗੱਲ। ਖੈਰ ਮੈਂ ਅਰਜ਼ ਕਰ ਰਿਹਾ ਸੀ ਕਿ ਅਗਲੇ ਸਾਲ ਮੁਲਤਾਨ ਵਿੱਚ ਦੋ ਅੰਗਰੇਜ਼ ਅਫਸਰ ਕੁਝ ਨਾਮ ਕੱਢੇ ਸਿਪਾਹੀਆਂ ਨੇ ਮਾਰ ਦਿੱਤੇ, ਜਿਹਦਾ ਕਾਰਨ ਮੁਲਤਾਨ ਵਿੱਚ ਬਗਾਵਤ ਹੋ ਗਈ। ਇਸ ਵੇਲੇ ਤੱਕ ਕਰੀ ਔਰ ਡਲਹੌਜ਼ੀ ਆ ਚੁੱਕੇ ਹਨ, ਉਹਨਾਂ ਦੀ ਨੀਅਤ ਬਦਲ ਗਈ। ਇਸ ਲੜਾਈ ਬਗਾਵਤ ਨੂੰ ਦਬਾਇਆ ਨਹੀਂ ਜਾਣ ਕੁਝ ਕੀਤਾ ਕਿ ਇੱਕ ਵੱਡੀ ਲੜਾਈ ਵਿੱਚ ਇਹ ਬਗਾਵਤ ਬਦਲ ਜਾਏ, ਜਿਸ ਬਹਾਨੇ ਨਾਲ ਪੰਜਾਬ ਜ਼ਬਤ ਕੀਤਾ ਜਾ ਸਕੇ। ਵਕਤ ਆ ਗਿਆ ਨਹੀਂ ਦੇਣਾ, ਮੈਂ ਤਫਸੀਲ ਦੇਵਾਂ ਕਿ ਸਰਦਾਰ ਚਤਰ ਸਿੰਘ ਅਟਾਰੀ ਔਰ ਉਸਦੇ ਪੁੱਤਰ ਰਾਜਾ ਸ਼ੇਰ ਸਿੰਘ ਨੂੰ ਕਿਤਨਾ ਮਜਬੂਰ ਕਰ ਦਿੱਤਾ ਅੰਗਰੇਜ਼ ਅਫਸਰਾਂ ਨੇ ਕਿ ਉਹ ਬਾਗੀ ਹੋਣ। ਫਿਰ ਉਹਨਾਂ ਦੇ ਬਾਗੀ ਹੋਣ ਨਾਲ ਬਹੁਤ ਸਾਰੀ ਖਾਲਸਾ ਫੌਜ ਜੋ ਪੱਛਮੀ ਪੰਜਾਬ ਵਿੱਚ ਸੀ ਬਾਗੀ ਹੋ ਗਈ। ਰਾਜਾ ਸ਼ੇਰ ਸਿੰਘ ਝੰਡਾ ਲੈ ਕੇ ਮੈਦਾਨ ਵਿੱਚ ਆ ਗਏ। ਮੂਲ ਰਾਜ ਪਹਿਲਾਂ ਬਾਗੀ ਤਾਂ ਉਸੇ ਲਾਰਡ ਹਾਰਡਿੰਗ ਦੇ ਨਾਲ ਲਾਰਡ ਗਫ ਆਪਣੀਆਂ ਅੰਗਰੇਜ਼ ਫੌਜਾਂ ਲੈ ਕੇ ਪੰਜਾਬ ਵਿੱਚ ਦਾਖਲ ਹੋਇਆ। ਉਸ ਵੇਲੇ ਲਾਰਡ ਡਲਹੌਜ਼ੀ ਔਰ ਲਾਰਡ ਗਫ ਨੇ 3 ਵਾਰ ਐਲਾਨ ਕੀਤਾ ਹੈ ਕਿ ਅਸੀਂ ਦੁਸ਼ਮਣ ਦੀ ਹੈਸੀਅਤ ਵਿੱਚ ਪੰਜਾਬ ਵਿੱਚ ਦਾਖਲ ਨਹੀਂ ਹੋ ਰਹੇ। ਮਹਾਰਾਜਾ ਦਲੀਪ ਸਿੰਘ ਦੇ ਰਾਜ ਵਿੱਚ ਅਮਨ ਕਾਇਮ ਕਰਨ ਵਾਸਤੇ ਦੋਸਤ ਦੀ ਹੈਸੀਅਤ ਵਿੱਚ ਦਾਖਲ ਹੋ ਰਹੇ ਔਰ ਉਹਨਾਂ ਲੋਕਾਂ ਨੂੰ ਭਾਵੇਂ ਉਹ ਕੋਈ ਹੋਣ ਜੋ ਹਥਿਆਰ ਉਠਾ ਕੇ ਦਲੀਪ ਸਿੰਘ ਦੀ ਸਰਕਾਰ ਦੀ ਬਗਾਵਤ ਨਹੀਂ ਕਰਨੇ, ਮੁਖਾਲਫਤ ਨਹੀਂ ਕਰਨਗੇ, ਕੋਈ ਸਜ਼ਾ ਨਹੀਂ ਦਿੱਤੀ ਜਾਏਗੀ। ਇਹ ਐਲਾਨ ਯਾਦ ਰੱਖਣਾ, ਇਹਨਾਂ ਤੇ ਅਮਲ ਕਿਵੇਂ ਕੀਤਾ ਗਿਆ ਅੱਗੇ ਚੱਲ ਕੇ ਦੇਖ ਲੈ। 20,000 ਲਾਹੌਰ ਦਰਬਾਰ ਦੀ ਫੌਜ ਲਾਰਡ ਗਫ ਦੀ ਮਦਦ ਉੱਤੇ ਮੈਦਾਨ ਵਿੱਚ ਰਾਜਾ ਸ਼ੇਰ ਸਿੰਘ ਦੇ ਖਿਲਾਫ ਲੜੀ। ਰਾਜਾ ਸ਼ੇਰ ਸਿੰਘ ਨੇ 4 ਲੜਾਈਆਂ ਲੜੀਆਂ ਗਫ ਦੇ ਨਾਲ। ਪਹਿਲੀ ਲੜਾਈ 22 ਨਵੰਬਰ 1848 ਈਸਵੀ ਰਾਮਨਗਰ ਚ ਨਾਂ ਦੇ ਕੰਡੇ ਤੇ ਹੋਈ। ਦੂਸਰੀ 4 ਦਸੰਬਰ ਸੈਦਲਾਪੁਰ ਚ ਨਾਂ ਦੇ ਕੰਡੇ ਤੇ ਹੋਈ। ਤੀਸਰੀ 13 ਜਨਵਰੀ 1849 ਨੂੰ ਚਿੱਲਿਆਂ ਵਾਲੀ ਜੇਲ੍ਹ ਦੇ ਕੰਡੇ ਤੇ ਹੋਈ। ਇਹ ਸਾਰੇ ਪਿੰਡ ਵੀ ਕਿਸੇ ਜ਼ਮਾਨੇ ਚ ਮੈਂ ਆਪ ਜਦ ਇਹ ਕਿਤਾਬ ਵਾਸਤੇ ਮਸਾਲਾ ਇਕੱਠਾ ਕਰ ਰਿਹਾ ਸਾਂ ਤਾਂ ਵੇਖੇ ਸਨ। ਫਿਰ ਇਹਨਾਂ ਤਿੰਨਾਂ ਲੜਾਈਆਂ ਵਿੱਚ ਸਿੱਖਾਂ ਦਾ ਪਾਸਾ ਪਾਰ ਆ ਰਿਹਾ। ਕਿੱਲਿਆਂ ਵਾਲੀ ਦੀ ਲੜਾਈ ਅੰਗਰੇਜ਼ਾਂ ਦੇ ਲਗਭਗ 200 ਸਾਲ ਹਿੰਦੁਸਤਾਨ ਤੇ ਰਾਜ ਕਰਨ ਵਿੱਚ ਜਿੰਨੀਆਂ ਲੜਾਈਆਂ ਲੜੀਆਂ ਗਈਆਂ ਸਭ ਤੋਂ ਭਿਆਨਕ ਲੜਾਈ ਮੰਨੀ ਗਈ। ਇੱਕ ਅੰਗਰੇਜ਼ ਮੁਰਖ ਲਿਖਦਾ ਹੈ ਕਿ ਚੇਲਿਆਂ ਵਾਲੀ ਦੀ ਲੜਾਈ ਸਾਡੇ ਵਾਸਤੇ ਅਫਗਾਨਿਸਤਾਨ ਵਰਗੀ ਮਹਾਂ ਹੱਤਿਆ। ਵਾਟਰੂ ਦੇ ਮੈਦਾਨ ਵਿੱਚ ਨੈਪੋਲੀਅਨ ਦੇ ਝੰਡੇ ਜਿਹੜੇ ਅੰਗਰੇਜ਼ਾਂ ਨੇ ਖੋਏ ਸਨ, ਕਿੱਲਿਆਂ ਵਾਲੀ ਦੀ ਲੜਾਈ ਵਿੱਚ ਉਹ ਅੰਗਰੇਜ਼ਾਂ ਕੋਲੋਂ ਸਿੱਖਾਂ ਨੇ ਖੋ ਰਹੇ ਸਨ। ਮਿਰਾਜਪੁਰ ਦੀ ਲੜਾਈ ਵਿੱਚ ਮਰਾਠਿਆਂ ਤੋਂ ਜਿਹੜੇ ਝੰਡੇ ਅੰਗਰੇਜ਼ਾਂ ਨੇ ਖੋਏ ਸਨ, ਚਿੱਲਿਆਂ ਵਾਲੀ ਦੀ ਲੜਾਈ ਵਿੱਚ ਉਹ ਵੀ ਸਿੱਖਾਂ ਤੋਂ ਖੁਆ ਕੇ ਕੰਢ ਦੇ ਕੇ ਨਸੇ ਸਨ। ਉਸ ਲੜਾਈ ਦਾ ਕਦੇ ਵਿਸਥਾਰ ਪੜ੍ਹਨਾ ਹੋਏ, ਸਿੱਖ ਰਾਜ ਕਿਵੇਂ ਗਿਆ ਵਿੱਚ ਪੜ੍ਹ ਕੇ ਦੇਖ ਲੈਣਾ। ਮੈਂ ਅੰਗਰੇਜ਼ਾਂ ਦੀਆਂ ਲਿਖਤਾਂ ਦੇ ਆਧਾਰ ਤੇ ਸਭ ਕੁਝ ਉਹ ਦੱਸਿਆ ਹੈ ਕਿ ਕਿੰਨੀ ਉਹ ਭਿਆਨਕ ਲੜਾਈ ਹਿੰਦੁਸਤਾਨ ਵਿੱਚ ਸਭ ਤੋਂ ਭਿਆਨਕ ਲੜਾਈ ਲੜੀ ਗਈ। ਮੇਰੇ ਅਫਸੋਸ, ਇੰਨੀ ਜਿੱਤ ਪ੍ਰਾਪਤ ਕਰਨ ਦੇ ਬਾਅਦ ਮਹਾਰਾਜਾ ਸ਼ੇਰ ਸਿੰਘ ਕੋਲ ਨਾ ਇੰਨੀ ਫੌਗ ਸੀ, ਨਾ ਇੰਨੀਆਂ ਤੋਪਾਂ ਸਨ, ਨਾ ਖਾਣ ਨੂੰ ਕੁਝ ਸੀ, ਔਰ ਸਭ ਤੋਂ ਵੱਡੀ ਮੁਸੀਬਤ ਦਾਰੂ ਸਿੱਕਾ ਕੋਈ ਨਹੀਂ ਸੀ। ਇਸ ਵਾਸਤੇ ਉਹ ਅੱਗੇ ਵੱਧ ਕੇ ਪਿੱਛੇ ਹਟ ਰਹੇ ਲਾਲ ਕਾ ਉੱਤੇ ਉਸਨੇ ਹਮਲਾ ਨਹੀਂ ਕੀਤਾ। ਆਖਰੀ ਲੜਾਈ ਅੰਗਰੇਜ਼ਾਂ ਔਰ ਰਾਜਾ ਸ਼ੇਰ ਸਿੰਘ ਦੀ ਕਿਨਾਰੇ ਕੰਢੇ ਤੇ ਗੁਜਰਾਤ 21 ਫਰਵਰੀ ਨੂੰ ਹੋਈ। ਆਪਣੀਆਂ ਛੋਟੀਆਂ ਛੋਟੀਆਂ ਤੋਪਾਂ ਲੈ ਕੇ, ਜਿਹੜਾ ਥੋੜਾ ਬਹੁਤਾ ਦਾਰੂ ਸਿੱਕਾ ਸੀ, ਇੰਨੀ ਤੇਜ਼ੀ ਨਾਲ ਰਾਜਾ ਸ਼ੇਰ ਸਿੰਘ ਨੇ ਹਮਲਾ ਕੀਤਾ। ਜਿੱਥੇ ਲਾਲ ਗਾਹ ਆਪ ਤੋਪਖਾਨੇ ਚ ਖਲੋਤਾ ਤੋਪਾਂ ਚਲਵਾ ਰਿਹਾ ਸੀ, ਉਹਦੇ ਖਤਰਾ ਪੈਦਾ ਹੋ ਗਿਆ ਔਰ ਉਸਨੂੰ ਸਲਾਹ ਦਿੱਤੀ ਗਈ ਲਾਲ ਗਾਹ ਨੂੰ ਕਿ ਜਾਨ ਬਚਾ ਕੇ ਨੱਸ ਜਾਓ, ਨਹੀਂ ਤੁਸੀਂ ਸ਼ੇਰ ਸਿੰਘ ਦੀ ਤਲਵਾਰ ਦੇ ਥੱਲੇ। ਜਿਸ ਵੇਲੇ ਉਹ ਨੱਸਣ ਬਾਬਤ ਕੰਬ ਰਿਹਾ ਸੀ, ਡਾਵਾਂ ਡੋਰ ਸੀ ਅੰਗਰੇਜ਼ਾਂ ਦੀ ਹਾਲਤ, ਉਸ ਵੇਲੇ ਤਕਦੀਰ ਨੇ ਬੁਰਾ ਕੀਤਾ। ਸ਼ੇਰ ਸਿੰਘ ਦੀਆਂ ਤੋਪਾਂ ਕੋਲੋਂ ਦਾਰੂ ਸਿੱਕਾ ਮੁੱਕ ਗਿਆ, ਤੋਪਾਂ ਚੱਲਣੋਂ ਹਟ ਗਈਆਂ। ਇਸ ਕਾਰਨ ਰਾਜਾ ਸ਼ੇਰ ਸਿੰਘ ਗੁਜਰਾਤ ਦੇ ਮੈਦਾਨ ਵਿੱਚ ਹਾਰਿਆ। ਇਹ ਤੋਂ ਹਾਰੀ ਹੋਈ ਗੁਜਰਾਤ ਫੌਜ ਖਾਲਸੇ ਦੀ ਪਿੱਛੇ ਹਟੀ। 14 ਮਾਰਚ ਨੂੰ ਅੰਗਰੇਜ਼ਾਂ ਨੇ ਰਾਵਲ ਪਿੰਡੀ ਦੇ ਮੈਦਾਨ ਵਿੱਚ ਖਾਲਸਾ ਫੌਜਾਂ ਨੂੰ ਘੇਰ ਲਿਆ। ਸਾਰੇ ਸਰਦਾਰਾਂ ਦੇ ਹਥਿਆਰ ਖੋ ਲਏ ਗਏ, ਕੈਦੀ ਬਣਾ ਲਏ ਗਏ। ਅੰਗਰੇਜ਼ ਜਨਰਲ ਦੇ ਸੱਜੇ ਹੱਥ ਖਲੋ ਕੇ ਰਾਜਾ ਸ਼ੇਰ ਸਿੰਘ ਨੇ ਆਪਣੀ ਤਲਵਾਰ ਰੱਖਦਿਆਂ ਕਿਹਾ, ਆਪਣੀ ਇੱਜ਼ਤ ਔਰ ਆਪਣੇ ਰਾਜ ਨੂੰ ਬਚਾਉਣ ਵਾਸਤੇ ਇਹ ਸਾਡਾ ਆਖਰੀ ਹੀਲਾ ਸੀ, ਅਸੀਂ ਹੁੰਦੇ ਤਾਂ ਮਰਦਾਂ ਵਾਂਗ ਲੜੇ ਹਾਂ ਔਰ ਮੈਨੂੰ ਇਸ ਉੱਤੇ ਕੋਈ ਅਫਸੋਸ ਨਹੀਂ, ਤਕਦੀਰ ਨੇ ਸਾਥ ਨਹੀਂ ਦਿੱਤਾ, ਇਸ ਵਾਸਤੇ ਮੈਂ ਹਾਰ ਗਿਆ। ਕੈਦੀ ਬਣਾ ਲਏ ਗਏ। ਇੱਕ ਇੱਕ ਸਿੱਖ ਸਿਪਾਹੀ ਅੰਗਰੇਜ਼ਾਂ ਦੇ ਕਦਮਾਂ 'ਚ ਤਲਵਾਰ ਰੱਖਦਾ ਸੀ ਤੇ ਬੁੱਬਾਂ ਮਾਰ ਕੇ ਰੋ ਪੈਂਦਾ ਸੀ, ਕਹਿੰਦਾ ਸੀ ਉਹ ਅੱਜ ਰਣਜੀਤ ਸਿੰਘ ਮਰਿਆ। ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੇਸਗੜ੍ਹ ਸਾਹਿਬ ਸਿੱਖ ਨੂੰ ਤਲਵਾਰ ਬਖਸ਼ੀ ਸੀ, ਦੂਸਰਾ ਸਿੱਖ ਦੀ ਟਾਟ ਤੇ ਸੋਭਾ ਪਾਉਂਦੀ ਸੀ, ਰਾਵਲ ਪਿੰਡੀ ਦੇ ਮੈਦਾਨ ਵਿੱਚ ਸਿੱਖ ਦੀ ਟਾਟ ਤੋਂ ਸਦਾ ਵਾਸਤੇ ਦੁਸ਼ਮਣ ਦੇ ਚਰਨਾਂ ਵਿੱਚ ਡਿੱਗ ਪਈ। ਨੇ ਦੀ ਬਣਾ ਲੈ ਗਏ। ਸਿਪਾਹੀਆਂ ਦੇ ਹਥਿਆਰ ਰੁੱਖ ਹੋ ਕੇ ਘਰੋਂ ਘਰੇ ਭੇਜ ਦਿੱਤਾ ਗਿਆ। ਹੁਣ ਇਨਸਾਫ ਦਾ ਵੇਲਾ ਹੈ। ਇਹ ਗੱਲ ਯਾਦ ਰੱਖੋ ਮਿੱਤਰੋ, ਜਿਸ ਵੇਲੇ ਝਗੜਾ ਤਕੜੇ ਔਰ ਮਾਲੇ ਵਿੱਚ ਹੋਵੇ, ਇਨਸਾਫ ਅੰਨਾ ਤੇ ਬੋਲਾ ਹੋ ਜਾਇਆ ਕਰਦਾ। ਸ਼ਕਤੀਹੀਣ ਵਾਸਤੇ, ਨਿਰਭਰ ਵਾਸਤੇ ਕਦੇ ਕੋਈ ਇਨਸਾਫ ਨਹੀਂ ਹੋਇਆ ਕਰਦਾ। ਲਾਲ ਡਲਹੌਜ਼ੀ ਨੂੰ ਇਨਸਾਫ ਨਾਲ ਕੋਈ ਹੱਕ ਨਹੀਂ ਸੀ ਕਿ ਦਲੀਪ ਸਿੰਘ ਦਾ ਰਾਜ ਖੋਇਆ ਜਾਂਦਾ। ਉਹਦੇ ਐਲਾਨਾਂ ਵਿੱਚ ਸਾਫ ਸੀ, ਜੋ ਹਥਿਆਰ ਉਠਾ ਕੇ ਬਗਾਵਤ ਨਹੀਂ ਕਰਨਗੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਏ। ਦਲੀਪ ਸਿੰਘ ਨੇ ਕਦ ਹਥਿਆਰ ਉਠਾਏ? 7 ਸਾਲ ਦਾ ਬੱਚਾ, ਅੰਗਰੇਜ਼ ਦਾ ਬਾਲ, ਉਹਦੀ ਸਰਪ੍ਰਸਤੀ ਵਿੱਚ ਲਾਹੌਰ ਵਿੱਚ ਕੈਦੀ ਵਾਂਗ ਜ਼ਿੰਦਗੀ ਗੁਜ਼ਾਰ ਰਿਹਾ ਸੀ। ਉਸਨੂੰ ਇਹਨਾਂ ਵੀ ਪਤਾ ਨਹੀਂ ਸੀ ਬਾਹਰ ਕੀ ਹੋ ਰਿਹਾ ਹੈ। ਪਰ ਉਸ ਨਿਰਦੋਸ਼ ਬੱਚੇ ਦੀ ਗਰਦਨ ਉੱਤੇ ਲਾਲ ਡਲਹੌਜ਼ੀ ਨੇ ਕਲਮ ਦੀ ਛੁਰੀ ਚਲਾ ਦਿੱਤੀ, ਉਹਦਾ ਪੰਜਾਬ ਜ਼ਬਤ ਕਰ ਲਿਆ। ਜਿਹੜਾ ਸਬਜ਼ੀ ਦੇ ਵਾਸਤੇ ਉਸਨੇ ਐਲਾਨ ਕੀਤਾ, ਸ਼ਰਤਾਂ ਤੋਂ ਪਹਿਲਾਂ ਵੇਰਵਾ ਦਿੰਦਾ ਕਿ ਕਾਰਨ ਕਰਕੇ ਮੈਂ ਇਹ ਰਾਜ ਜ਼ਬਤ ਕਰ ਰਿਹਾ। ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਮੈਂ ਸਿੱਖ ਰਾਜ ਕਿਵੇਂ ਗਿਆ ਵਿੱਚ ਦਿੱਤਾ, ਔਰ ਨੇਕ ਇਨਸਾਫ ਵਾਲੇ ਅੰਗਰੇਜ਼ ਮੁਰਖਾਂ ਦੀ ਲਿਖਤਾਂ ਦੇ ਆਧਾਰ ਉੱਤੇ ਦਿੱਤਾ ਕਿ ਕਿੰਨਾ ਅਨਿਆਏ ਕੀਤਾ ਗਿਆ ਬਾਲਕ ਦਲੀਪ ਸਿੰਘ ਨਾਲ। ਉਹਦਾ ਰਾਜ ਪਾਕ ਹੋ ਕੇ ਉਸਨੂੰ ਪੈਨਸ਼ਨ ਦਿੱਤੀ ਗਈ, ਤੇ ਪੈਨਸ਼ਨ ਦਾ ਵੇਰਵਾ ਹੈ 4 ਲੱਖ ਤੋਂ ਘੱਟ ਨਹੀਂ ਹੋਏਗੀ, 5 ਲੱਖ ਤੋਂ ਵੱਧ ਨਹੀਂ ਹੋਏਗੀ। ਇਹਦਾ ਮਤਲਬ ਹੈ 4.5 ਲੱਖ, ਗਿਣਤੀ 4 ਲੱਖ ਦਾ ਸਵਾਲ ਹੁੰਦਾ, ਤੇ 5 ਲੱਖ ਦਾ ਸ਼ਬਦ ਨਾਲ ਜੋੜਨ ਦੀ ਲੋੜ ਕੋਈ ਨਹੀਂ ਸੀ। ਛੋਟੇ ਹੁੰਦੇ ਸਕੂਲ ਚ ਪੜ੍ਹਦੇ ਸਾਂ ਤਾਂ ਸਾਨੂੰ ਪੜ੍ਹਾਇਆ ਜਾਂਦਾ ਸੀ ਅੰਗਰੇਜ਼ ਹੁਕਮਰਾਨ ਬੜੇ ਈਮਾਨਦਾਰ ਔਰ ਇਨਸਾਫ ਵਾਲੇ। ਭਾਈ ਇਹ ਗੱਲ ਮੰਨਦਾ, ਸਮੁੱਚੇ ਤੌਰ ਤੇ ਅੰਗਰੇਜ਼ ਸਾਊ ਕੌਮ ਹੈ, ਇਸ ਵਿੱਚ ਕੋਈ ਸ਼ੁਭਾ ਨਹੀਂ। ਮਰਜ਼ੀਨਾ ਦਾ ਹੁਕਮਰਾਨਾਂ ਦਾ ਸਾਡੇ ਨਾਲ ਵਾਪੀ ਹੈ, ਉਹਨਾਂ ਦੀ ਇਮਾਨਦਾਰੀ ਤੇ ਸਾਨੂੰ ਭਰੋਸਾ ਨਹੀਂ, ਕਿਉਂਕਿ ਪੂਰੇ 30 ਸਾਲ ਅੰਗਰੇਜ਼ਾਂ ਦੀ ਪਾਰਲੀਮੈਂਟ ਵਿੱਚ ਆਪਣੀ ਪੈਨਸ਼ਨ ਵਾਸਤੇ ਝਗੜਾ ਕੀਤਾ ਦਲੀਪ ਸਿੰਘ ਨੇ, ਉਸ ਨੂੰ 4 ਲੱਖ ਵੀ ਪੂਰੀ ਕਰਕੇ ਨਹੀਂ ਦਿੱਤੀ ਗਈ। ਦੁਖੀ ਇਹ ਮਾਂ ਪੁੱਤ ਵਿੱਚ ਮੈਂ ਉਸ ਸਾਰੇ ਝਗੜੇ ਦੀ ਪੂਰੀ ਤਫਸੀਲ ਦਿੱਤੀ। ਰਾਜਪਾਲ ਖੋ ਲਿਆ ਗਿਆ, ਉਹਦਾ ਕੋਈ ਨੂਰ ਤੋਹਫੇ ਵਜੋਂ ਲੈ ਲਿਆ ਗਿਆ, ਜ਼ਬਤ ਨਹੀਂ ਕੀਤਾ ਗਿਆ, ਤੋਹਫੇ ਵਜੋਂ ਲਿਆ ਗਿਆ। ਉਸਨੂੰ ਪੈਨਸ਼ਨ ਦੇ ਕੇ ਵੱਖਰਿਆਂ ਕਰ ਦਿੱਤਾ ਗਿਆ, ਉਹਦੇ ਸਿਰ ਉੱਤੇ ਇੱਕ ਗਵਰਨਰ ਮਰ ਦਿੱਤਾ ਗਿਆ, ਤੇ ਨਾਲ ਹੀ ਫੈਸਲਾ ਹੈ ਕਿ ਦਲੀਪ ਸਿੰਘ ਨੂੰ ਪੰਜਾਬ ਚੋਂ ਵੀ ਕੱਢ ਦਿੱਤਾ ਜਾਏ। 29 ਮਾਰਚ 1849 ਨੂੰ ਪੰਜਾਬ ਜ਼ਬਤ ਕਰਕੇ ਈਸਟ ਇੰਡੀਆ ਕੰਪਨੀ ਵਿੱਚ ਮਿਲਾਇਆ ਗਿਆ। ਹੁਣ ਅਗਰ ਇੱਥੋਂ ਦੇ ਬਾਦਸ਼ਾਹ ਨੇ ਹਿੰਦੁਸਤਾਨ ਨੂੰ ਆਪਣੇ ਰਾਜ ਵਿੱਚ ਸ਼ਾਮਲ ਨਹੀਂ ਕੀਤਾ, ਈਸਟ ਇੰਡੀਆ ਦਾ ਮਾਤਹਿਤ ਰਿਹਾ, ਜਿੰਨਾ ਚਿਰ ਸਿੱਖਾਂ ਦਾ ਰਾਜ ਕਾਇਮ ਸੀ। ਪੰਜਾਬ ਜ਼ਬਤ ਹੋਣ ਦੇ ਬਾਅਦ ਹਿੰਦੁਸਤਾਨ ਨੂੰ ਕਿੰਗ ਦੇ ਮਾਤਹਿਤ ਲਿਆਂਦਿਆ ਗਿਆ, ਉਹਨਾਂ ਚਿਰ ਨਹੀਂ। ਖੈਰ ਮੈਂ ਅਰਜ਼ ਕਰ ਰਿਹਾ ਸੀ, ਅਖੀਰ ਦਸੰਬਰ ਵਿੱਚ ਦਲੀਪ ਸਿੰਘ ਨੂੰ ਦੇਸ਼ ਨਿਕਾਲਾ ਵੀ ਦੇ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਨਾਮ ਦਾ ਮਹਾਰਾਜਾ, ਮਰ ਬੇਤਾਜ, ਬਗੈਰ ਦੋਸਤੋ ਮਿੱਤਰ ਦੇ ਸਦਾ ਵਾਸਤੇ ਆਪਣੀ ਪਵਿੱਤਰ ਭੂਮੀ ਨੂੰ ਛੱਡ ਕੇ ਚੜ੍ਹਦੇ ਨੂੰ ਤੁਰਿਆ ਜਾ ਰਿਹਾ ਹੈ। ਉਹਦੇ ਪਵਿੱਤਰ ਪੰਜਾਬ ਦੀ ਮਿੱਟੀ ਦੇ ਸਰਰੇ ਵੀ ਉੱਡ ਉੱਡ ਕੇ ਚਲੇ ਜਾ ਰਹੇ, ਲਾ ਵਤਨ ਪਾਤਸ਼ਾਹ ਨੂੰ ਇੱਕ ਅਲਵਿਦਾ ਕਹਿ ਰਹੇ ਨੇ। ਕਿਵੇਂ ਬਾਈ,
ਛੱਡ
ਸਾਰੀ ਤਨਖਾਹ ਸਰਕਾਰ ਦੇਵੇ ਜਿਸ ਦੀ ਕੈਦ ਵਿੱਚ ਦਲੀਪ ਸਿੰਘ ਰੱਖਿਆ ਹੈ ਰਾਖੇ ਦੀ ਅੱਧੀ ਤਨਖਾਹ ਉਹ ਆਪਣੀ ਭੁੱਲੇ ਕਿ ਉਹਨਾਂ ਦੇ ਫਿਰ ਮੁੱਕਦੀ ਗੱਲ ਤਾਂ ਲਾਡ ਡਾਕਟਰ ਲਾਗਨ ਲਿਖਦੇ 11 ਸਾਲ ਦੀ ਉਮਰ ਵਿੱਚ ਜਦ ਦਲੀਪ ਸਿੰਘ ਨੂੰ ਪੰਜਾਬ ਵਿੱਚੋਂ ਕੱਢਿਆ ਗਿਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨਾਲ ਲਈ ਗਈ ਹੈ ਨਾ ਕੋਈ ਸਿੱਖ ਗ੍ਰੰਥੀ ਲਿਆ ਗਿਆ ਇੱਕ ਮੁਸਲਮਾਨ ਮਿਸਰ ਕਾਇਮਾ ਨਾਲ ਲਿਆ ਗਿਆ ਜਿਹੜਾ ਫਾਰਸੀ ਦੀ ਅੰਜੀਲ ਉਸ ਰੋਜ਼ ਪੜ੍ਹ ਕੇ ਸੁਣਾਇਆ ਕਰਦਾ ਸੀ ਫਤਿਹਗੜ੍ਹ ਦਰਿਆ ਗੰਗਾ ਦੇ ਕਿਨਾਰੇ ਤੇ ਅੰਗਰੇਜ਼ ਦੀ ਬਹੁਤ ਵੱਡੀ ਛਾਉਣੀ ਦੇ ਵਿੱਚ ਉਸਨੂੰ ਵਾਸੀਅਤ ਕੈਦੀ ਦੇ ਰੱਖਿਆ ਗਿਆ ਇੱਥੇ ਉਸਦਾ ਇੱਕ ਦੋਸਤ ਹਮ ਉਮਰ ਜਾਂ ਉਸ ਤੋਂ ਥੋੜਾ ਜਿਹਾ ਵਡੇਰਾ ਹਰਭਜਨ ਲਾਲ ਪੰਡਿਤ ਜੋ ਫਰਖਾਬਾਦ ਮਿਸ਼ਨ ਸਕੂਲ ਦਾ ਪੜ੍ਹਿਆ ਹੋਇਆ ਸੀ ਜਿਸਨੇ ਈਸਾਈ ਧਰਮ ਧਾਰਨ ਕਰ ਲਿਆ ਸੀ ਉਸਨੂੰ ਉਸਦੇ ਨਾਲ ਰੱਖਿਆ ਗਿਆ ਔਰ ਸਮਝਾ ਦਿੱਤਾ ਗਿਆ ਕਿ ਤੂੰ ਇਸ ਨੂੰ ਈਸਾਈ ਬਣਾਉਣ ਉਹਦੇ ਕੋਲੋਂ ਭਾਈ ਗੁਰਦਾਸ ਖੋਹ ਲਿਆ ਗਿਆ ਉਸ ਕੋਲੋਂ ਗੁਰਬਾਣੀ ਖੋਹ ਲਈ ਗਈ ਉਸ ਕੋਲੋਂ ਸਿੱਖਾਂ ਦਾ ਇਤਿਹਾਸ ਖੋਹ ਲਿਆ ਗਿਆ ਉਸਨੂੰ ਪੜ੍ਹਾਈਆਂ ਜਾ ਰਹੀਆਂ ਨੇ ਅੰਜੀਲ ਦੀਆਂ ਅੱਜ ਤੱਕ ਸੁਣਾਈ ਜਾ ਰਹੀ ਹੈ ਅੰਜੀਲ ਤਾਂ 11 ਸਾਲ ਦੇ ਬੱਚੇ ਨੂੰ ਜਿਸ ਨੂੰ ਸਾਰਿਆਂ ਨਾਲੋਂ ਵਿਛੋੜ ਦਿੱਤਾ ਜਾਏਗਾ ਉਹਦਾ ਧਰਮ ਖੋਣਾ ਔਖਾ ਕੀ ਡਾਕਟਰ ਲਾਗਨ ਐਂਡ ਮਹਾਰਾਜਾ ਦਲੀਪ ਸਿੰਘ ਲੇਡੀ ਲਾਗਨ ਦੀ ਲਿਖੀ ਹੋਈ ਪੁਸਤਕ ਉਹਦੇ ਵਿੱਚ ਉਸਨੇ ਆਪਣੇ ਪਤੀ ਦੀਆਂ ਚਿੱਠੀਆਂ ਦਿੱਤੀਆਂ ਨੇ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਇਸ ਤਰ੍ਹਾਂ ਧੋਖੇ ਨਾਲ ਦਲੀਪ ਸਿੰਘ ਦਾ ਧਰਮ ਧੋਖਾ ਖੋਇਆ ਗਿਆ 14.5 ਸਾਲ ਦੀ ਉਮਰ ਵਿੱਚ
ਹੌਲੀ ਵੀ ਪਰ
14.5 ਸਾਲ ਦੀ ਉਮਰ ਵਿੱਚ ਉਹਦੇ ਕੇਸ ਕਤਲ ਕਰਕੇ ਉਸਨੂੰ ਈਸਾਈ ਬਣਾ ਕੇ ਵਲੈਤ ਵਿੱਚ ਲੈ ਆਉਂਦਾ ਗਿਆ ਅੱਜ ਇੱਕ ਸੱਜਣ ਨੇ ਪੁੱਛਿਆ ਸੀ ਔਰ ਬੜੇ ਪਿਆਰ ਨਾਲ ਕਿਸੇ ਹੋਰ ਮੇਰੇ ਮਿੱਤਰ ਨੂੰ ਸਰੋਤੇ ਨੂੰ ਵੀ ਭੁਲੇਖਾ ਨਾ ਲੱਗ ਜਾਵੇ ਉਹਨੇ ਕਿਹਾ ਕਿ ਸ਼ਾਇਦ ਅਜੇ ਆ ਵੀ ਸੁਣਿਆ ਹੈ ਕਿ ਦਲੀਪ ਸਿੰਘ ਦੀ ਭੈਣ ਨੂੰ ਵੀ ਜ਼ਬਰਦਸਤੀ ਇੰਗਲੈਂਡ ਵਿਖੇ ਲਿਆਂਦਾ ਗਿਆ ਇਸ ਬਾਬਤ ਮੈਂ ਅਰਜ਼ ਕਰਾਂ ਮਹਾਰਾਜਾ ਰਣਜੀਤ ਸਿੰਘ ਦੀ ਕੋਈ ਲੜਕੀ ਨਹੀਂ ਦਲੀਪ ਸਿੰਘ ਦੀ ਲੜਕੀ ਗਈ ਹੈ ਮੁੜ ਕੇ ਲਾਹੌਰ ਵਿੱਚ ਜਿਸਨੇ ਕਿਹਾ ਜੇ ਕੋਈ ਸਿੱਖ ਮਹਾਰਾਜਾ ਮੇਰੇ ਨਾਲ ਵਿਆਹ ਕਰਵਾ ਲਵੇ ਤੇ ਮੈਂ ਕਾਨੂੰਨ ਮੁਤਾਬਕ ਰਹਿ ਸਕਦੀ ਹਾਂ ਸਿੱਖ ਰਾਜੇ ਤਾਂ ਦਬੇ ਹੋਏ ਸਨ ਅੰਗਰੇਜ਼ਾਂ ਦੇ ਦਬਾਅ ਥੱਲੇ ਅੰਗਰੇਜ਼ਾਂ ਨੇ ਫੌਰਨ ਉਸ ਲੜਕੀ ਨੂੰ ਵਾਪਸ ਲੈ ਆਉਂਦਾ ਮੁੜ ਕੇ ਹਿੰਦੁਸਤਾਨ ਜਾਣ ਦੀ ਆਗਿਆ ਰਹਿੰਦੇ ਆਪਾਂ ਮਹਾਰਾਣੀ ਜਿੰਦ ਕੌਰਾਂ ਨੂੰ ਬਈ ਸ਼ੇਖਪੁਰੇ ਵਿੱਚ ਕੈਦ ਛੱਡ ਆਏ ਉਥੋਂ ਇਹ ਇਲਜ਼ਾਮ ਲਗਾ ਕੇ ਕਿ ਜੋ ਮੁਲਤਾਨ ਵਿੱਚ ਬਗਾਵਤ ਹੋਈ ਉਸ ਵਿੱਚ ਜਿੰਦਾਂ ਦਾ ਹੱਥ ਹੈ ਉਸਨੂੰ ਸਜ਼ਾ ਦੇ ਦਿੱਤੀ ਗਈ ਜਿੰਦਾਂ ਨੇ ਕਿਹਾ ਕੋਰਟ ਵਿੱਚ ਮੁਕੱਦਮਾ ਚਲਾ ਕੇ ਮੇਰੇ ਤੇ ਦੂਸ਼ਣ ਸਾਬਤ ਕਰੋ ਤਾਂ ਕਰੀ ਲਿਖਦਾ ਹੈ ਕਿ ਜੇ ਮੁਕੱਦਮਾ ਚਲਾਇਆ ਗਿਆ ਮਹਾਰਾਣੀ ਜਿੰਦ ਕੌਰਾਂ ਤੇ ਕਿਉਂਕਿ ਸਾਰੀ ਖਾਲਸਾ ਕੌਮ ਉਸਨੂੰ ਆਪਣੀ ਰਾਜ ਮਾਤਾ ਮੰਨਦੀ ਹੈ ਇਸ ਵਾਸਤੇ ਸਿੱਖ ਬਰਦਾਸ਼ਤ ਨਹੀਂ ਕਰਨਗੇ ਇਸ ਲਈ ਬਿਨਾਂ ਮੁਕੱਦਮਾ ਚਲਾਏ ਉਸਨੂੰ ਬਨਾਰਸ ਵਿੱਚ ਦੇਸ਼ ਨਿਕਾਲਾ ਦੇ ਦਿੱਤਾ ਗਿਆ ਜਿਸ ਮੁਕੱਦਮੇ ਦਾ ਸਬੂਤ ਕੋਈ ਨਹੀਂ ਕਰੀ ਦੇ ਕੋਲ ਉਹਦੀ ਬਾਬਤ ਕਹਿੰਦਾ ਸਿੱਖ ਨਾਰਾਜ਼ ਹੋਣਗੇ ਬਗੈਰ ਮੁਕੱਦਮਾ ਚਲਾਏ ਉਸਨੂੰ ਸਜ਼ਾ ਦੇਣ ਵਿੱਚ ਸਿੱਖਾਂ ਨੂੰ ਕੋਈ ਨਾਰਾਜ਼ਗੀ ਨਹੀਂ ਬਨਾਰਸ ਵਿੱਚ ਜੋ ਕੁਛ ਜਿੰਦਾਂ ਦੀ ਬੇਅਦਬੀ ਕੀਤੀ ਗਈ ਹੈ, ਕਹਿੰਦੀਆਂ ਸ਼ਰਮ ਨਾਲ ਸਿਰ ਝੁਕ ਜਾਂਦਾ। ਅੰਗਰੇਜ਼ਾਂ ਵਰਗੀ ਮੁਦੱਬਰ ਕੌਮ ਔਰ ਉਸਦੇ ਚੰਗੇ ਘਰਾਣੇ ਦਾ ਲਾਰਡ ਡਲਹੌਜ਼ੀ ਹਿੰਦੁਸਤਾਨ ਦਾ ਗਵਰਨਰ ਜਨਰਲ, ਉਹਦੇ ਹੁਕਮ ਨਾਲ ਬਨਾਰਸ ਵਿੱਚ ਮਹਾਰਾਣੀ ਜਿੰਦ ਕੌਰਾਂ ਦੀ ਸਿਰ ਤੋਂ ਪਹਿਲਾਂ ਤੱਕ ਸਾਰੇ ਕੱਪੜੇ ਉਤਾਰ ਕੇ ਨਗਨ ਕਰਕੇ ਤਲਾਸ਼ੀ ਲਈ ਗਈ ਕਿ ਤੋਂ ਜਿੰਦਾਂ ਦੀ ਆਤਮਾ ਇਉਂ ਕੁਰਲਾ ਉੱਠੀ।